ਨਮਸਕਾਰ, ਇਹ ਆਕਾਸ਼ਵਾਣੀ ਜਲੰਧਰ ਹੈ। ਖਬਰਾਂ ਦੇ ਇਸ ਬੁਲੇਟਿਨ ਨਾਲ ਮੈਂ ਚੰਚਲ ਸ਼ਰਮਾ। ਪਹਿਲਾਂ ਬੁਲੇਟਿਨ ਦੀਆਂ ਖਾਸ ਖਬਰਾਂ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅੱਜ ਨਵੀਂ ਦਿੱਲੀ ਚ ਗਣਤੰਤਰ ਦਿਵਸ ਸਮਾਗਮ ਚ ਸ਼ਾਮਲ ਹੋਣ ਵਾਲੇ NCC ਕੈਡਿਟਾਂ, ਝਾਂਕੀ ਕਲਾਕਾਰਾਂ ਤੇ ਕਬਾਇਲੀ ਮਹਿਮਾਨਾਂ ਨਾਲ ਮੁਲਾਕਾਤ ਕਰਨਗੇ। ਸੂਚਨਾ ਅਤੇ ਪ੍ਰਸਾਰਣ ਮੰਤਰੀ ਅਸ਼ਵਨੀ ਵੈਸ਼ਨਵ ਨੇ ਇਹ ਉਮੀਦ ਜ਼ਾਹਰ ਕੀਤੀ ਹੈ ਕਿ ਭਾਰਤ ਦੀ ਵਿਕਾਸ ਦਰ 6-8 ਫੀਸਦ ਦੇ ਵਿਚਕਾਰ ਹੋਵੇਗੀ। ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ ਵਿਚ ਚੱਲ ਰਹੇ ਮਹਾਕੁੰਭ ਵਿਚ ਅੱਜ ਤੋਂ 3 ਦਿਨਾਂ ਡਰੋਨ ਸ਼ੋਅ ਸ਼ੁਰੂ ਹੋ ਰਿਹਾ ਹੈ। ਮੌਸਮ ਵਿਭਾਗ ਨੇ ਅੱਜ ਹਿਮਾਚਲ ਪ੍ਰਦੇਸ਼ ਦੇ ਕਈ ਹਿੱਸਿਆਂ ਚ ਸੀਤ ਲਹਿਰ ਦੀ ਪੇਸ਼ੀਨਗੋਈ ਕੀਤੀ ਅਤੇ ਉੜੀਸਾ ਵਾਰੀਅਰਸ ਮਹਿਲਾ ਹਾਕੀ ਇੰਡੀਆ ਲੀਗ ਲਈ ਕੁਆਲੀਫਾਈ ਕਰਨ ਵਾਲੀ ਪਹਿਲੀ ਟੀਮ ਬਣੀ। ਤੇ ਹੁਣ ਖਬਰਾਂ ਵਿਸਥਾਰ ਨਾਲ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅੱਜ ਨਵੀਂ ਦਿੱਲੀ ਚ ਗਣਤੰਤਰ ਦਿਵਸ ਸਮਾਗਮ ਦੇ NCC ਕੈਡਿਟਾਂ, NSS ਵਲੰਟੀਅਰਸ, ਯੂਥ ਐਕਸਚੇਂਜ ਪ੍ਰੋਗਰਾਮ ਦੇ ਕੈਡਿਟਾਂ, ਝਾਂਕੀ ਕਲਾਕਾਰਾਂ ਤੇ ਕਬਾਇਲੀ ਮਹਿਮਾਨਾਂ ਨਾਲ ਮੁਲਾਕਾਤ ਕਰਨਗੇ। ਪ੍ਰਧਾਨ ਮੰਤਰੀ ਦੀ ਰਿਹਾਇਸ਼ ਤੇ ਇਕ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਸ੍ਰੀ ਮੋਦੀ ਪਰਦੇ ਦੇ ਪਿੱਛੇ ਕੰਮ ਕਰਨ ਵਾਲੇ ਝਾਂਕੀ ਕਲਾਕਾਰਾਂ ਦੇ ਨਾਲ ਨਾਲ ਇਸ ਸਾਲ ਗਣਤੰਤਰ ਦਿਵਸ ਪਰੇਡ ਵਿਚ ਹਿੱਸਾ ਲੈਣ ਵਾਲੇ NCC ਕੈਡਿਟਾਂ ਨਾਲ ਗੱਲਬਾਤ ਵੀ ਕਰਨਗੇ। ਗਣਤੰਤਰ ਦਿਵਸ ਪਰੇਡ 2025 ਸੰਵਿਧਾਨ ਦੇ ਲਾਗੂ ਹੋਣ ਦੇ 75 ਸਾਲਾਂ ਅਤੇ ਜਨ ਭਾਗੀਦਾਰੀ ਤੇ ਵਿਸ਼ੇਸ਼ ਫੋਕਸ ਦੇ ਨਾਲ ਭਾਰਤ ਦੀ ਸਭਿਆਚਾਰਕ ਵਿਭਿੰਨਤਾ ਅਤੇ ਫੌਜੀ ਸ਼ਕਤੀ ਦਾ ਇਕ ਵਿਲੱਖਣ ਸੁਮੇਲ ਹੋਵੇਗੀ। ਇਸ ਸਾਲ ਵੱਖ ਵੱਖ ਸੂਬਿਆਂ, ਕੇਂਦਰੀ ਸ਼ਾਸਿਤ ਪ੍ਰਦੇਸ਼ਾਂ ਅਤੇ ਕੇਂਦਰ ਸਰਕਾਰ ਦੇ ਮੰਤਰਾਲਿਆਂ ਤੇ ਵਿਭਾਗਾਂ ਤੋਂ 31 ਝਾਂਕੀਆਂ ਹਿੱਸਾ ਲੈਣਗੀਆਂ, ਜਿਸ ਵਿਚ ਸੁਨਹਿਰਾ ਭਾਰਤ, ਵਿਰਾਸਤ ਤੇ ਵਿਕਾਸ ਵਿਸ਼ੇ ਨੂੰ ਪ੍ਰਦਰਸ਼ਿਤ ਕੀਤਾ ਜਾਵੇਗਾ। ਗਣਤੰਤਰ ਦਿਵਸ ਪਰੇਡ ਵਿਚ 2 ਝਾਂਕੀਆਂ ਭਾਰਤ ਦੇ ਸੰਵਿਧਾਨ ਦੇ 75 ਸਾਲਾਂ ਨੂੰ ਦਰਸਾਉਣਗੀਆਂ। ਇਸ ਤੋਂ ਇਲਾਵਾ ਭਗਵਾਨ ਬਿਰਸਾ ਮੁੰਡਾ ਦੀ 150ਵੀਂ ਜਯੰਤੀ, ਸਰਦਾਰ ਵੱਲਭ ਭਾਈ ਪਟੇਲ ਤੇ ਭਾਰਤ ਦੇ ਮੌਸਮ ਵਿਭਾਗ ਦੇ ਆਧਾਰ ਝਾਂਕੀਆਂ ਵੀ ਖਿੱਚ ਦਾ ਕੇਂਦਰ ਹੋਣਗੀਆਂ। ਗਣਤੰਤਰ ਦਿਵਸ ਪਰੇਡ ਦੀ ਸ਼ੁਰੂਆਤ ਦੇਸ਼ ਦੇ ਵੱਖ ਵੱਖ ਹਿੱਸਿਆਂ ਦੇ 300 ਸਭਿਆਚਾਰਕ ਕਲਾਕਾਰ ਸਾਰੇ ਚੌਹਾਂ ਸੇ ਅੱਛਾ ਸੰਗੀਤਕ ਸਾਜ਼ ਵਡਾਉਂਦੇ ਹੋਏ ਕਰਨਗੇ। ਇੰਡੋਨੇਸ਼ੀਆ ਦੇ ਰਾਸ਼ਟਰਪਤੀ ਪ੍ਰਬੋਵੋ ਸੁਬਿਆਂਤੋ 76ਵੇਂ ਗਣਤੰਤਰ ਦਿਵਸ ਸਮਾਗਮ ਚ ਸ਼ਾਮਲ ਹੋਣ ਲਈ ਬੀਤੀ ਰਾਤ ਨਵੀਂ ਦਿੱਲੀ ਪੁੱਜੇ। ਰਾਸ਼ਟਰਪਤੀ ਪ੍ਰਬੋਵੋ ਇਸ ਸਾਲ ਦੇ ਗਣਤੰਤਰ ਦਿਵਸ ਸਮਾਗਮ ਚ ਮੁੱਖ ਮਹਿਮਾਨ ਹੋਣਗੇ। ਹਵਾਈ ਅੱਡੇ ਤੇ ਵਿਦੇਸ਼ ਰਾਜ ਮੰਤਰੀ ਪਵਿੱਤਰਾ ਮਾਰਗਰੀਟਾ ਨੇ ਉਨ੍ਹਾਂ ਦਾ ਸਵਾਗਤ ਕੀਤਾ। ਆਪਣੇ 4 ਦਿਨਾਂ ਦੌਰੇ ਦੌਰਾਨ ਰਾਸ਼ਟਰਪਤੀ ਪ੍ਰਬੋਵੋ ਸੁਬਿਆਂਤੋ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਅਤੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨਾਲ ਮੁਲਾਕਾਤ ਕਰਨਗੇ। ਉਹ ਵਿਦੇਸ਼ ਮੰਤਰੀ ਡਾ. ਐਸ. ਜੈਸ਼ੰਕਰ ਨਾਲ ਮੀਟਿੰਗ ਵੀ ਕਰਨਗੇ। ਇਸ ਤੋਂ ਇਲਾਵਾ ਉਹ ਰਾਸ਼ਟਰਪਤੀ ਭਵਨ ਵਿਖੇ ਰਸਮੀ ਸਵਾਗਤ ਵਿਚ ਸ਼ਾਮਲ ਹੋਣਗੇ। ਪਿਛਲੇ ਸਾਲ ਅਕਤੂਬਰ ਚ ਰਾਸ਼ਟਰਪਤੀ ਦਾ ਅਹੁਦਾ ਸੰਭਾਲਣ ਤੋਂ ਬਾਅਦ ਉਨ੍ਹਾਂ ਦੀ ਇਹ ਭਾਰਤ ਦੀ ਪਹਿਲੀ ਫੇਰੀ ਹੈ। ਯਾਤਰਾ ਦੋਵਾਂ ਦੇਸ਼ਾਂ ਵਿਚਾਲੇ ਦੁਭਾਸ਼ੀ ਸਬੰਧਾਂ ਦੀ ਵਿਆਪਕ ਸਮੀਖਿਆ ਦੇ ਨਾਲ ਨਾਲ ਆਪਸੀ ਹਿੱਤ ਅਤੇ ਖੇਤਰੀ ਤੇ ਵਿਸ਼ਵ ਵਿਆਪੀ ਮੁੱਦਿਆਂ ਤੇ ਵਿਚਾਰ ਕਰਨ ਦਾ ਮੌਕਾ ਪ੍ਰਦਾਨ ਕਰੇਗੀ। ਭਾਰਤ ਅਤੇ ਇੰਡੋਨੇਸ਼ੀਆ ਦਰਮਿਆਨ ਡੂੰਘੇ ਤੇ ਦੋਸਤਾਨਾ ਸਬੰਧ ਨੇ। ਸੂਚਨਾ ਅਤੇ ਪ੍ਰਸਾਰਣ ਮੰਤਰੀ ਅਸ਼ਵਨੀ ਵੈਸ਼ਨਵ ਨੇ ਇਹ ਉਮੀਦ ਜ਼ਾਹਰ ਕੀਤੀ ਹੈ ਕਿ ਭਾਰਤ ਦੀ ਵਿਕਾਸ ਦਰ 6-8 ਫੀਸਦ ਦੇ ਵਿਚਕਾਰ ਹੋਵੇਗੀ। ਸਵਿਟਜ਼ਰਲੈਂਡ ਦੇ ਦਾਵੋਸ 'ਚ ਇੱਕ TV ਚੈਨਲ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਕਿਹਾ ਕਿ ਜ਼ਿਆਦਾਤਰ ਪ੍ਰਮੁੱਖ ਸੈਮੀ ਕੰਡਕਟਰ ਉਦਯੋਗਾਂ ਦਾ ਮੰਨਣਾ ਹੈ ਕਿ ਆਉਣ ਵਾਲੇ ਸਾਲਾਂ 'ਚ ਭਾਰਤ ਚੋਟੀ ਦੇ 3 ਸਥਾਨਾਂ 'ਚ ਸ਼ਾਮਲ ਹੋਵੇਗਾ। ਸ੍ਰੀ ਵੈਸ਼ਨਵ ਨੇ ਆਰਟੀਫਿਸ਼ਲ ਇੰਟੈਲੀਜੈਂਸ AI ਬਾਰੇ ਕਿਹਾ ਕਿ ਬਹੁਤ ਸਾਰੇ ਮਾਹਰ ਸਿਫਾਰਿਸ਼ ਕਰਦੇ ਨੇ ਕਿ ਭਾਰਤ ਨੂੰ AI ਲਈ ਵਰਤੋਂ ਦੀ ਪੂੰਜੀ ਬਣਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।
भारत को AI का यूज केस कैपिटल बनना है, जिस तरह से IT इंडस्ट्री में भारत ने लीड ली, और उसके लिए बहुत बड़े प्रयास करेंगे। AI के लिए 200 यूनिवर्सिटीज में AI के बहुत अच्छे कोर्सेज चालू करेंगे, जिससे कि स्टूडेंट्स AI को उपयोग में ला के सीख सके, नए मॉडल्स बना सके, नए एप्लीकेशंस बना सके, और व्हेन दे कम आउट ऑफ द कॉलेज दे शुड बी AI रेडी।
उन्होंने कहा कि महाराण का यह भी मानना है कि IT ਸੇਵਾਵਾਂ ਵਰਗੀਆਂ AI ਸੇਵਾਵਾਂ 'ਚ ਭਾਰਤ ਮੋਰੀ ਹੋ ਸਕਦਾ ਹੈ। ਭਾਰਤ ਨੂੰ ਨਿਵੇਸ਼ ਲਈ ਸਹੀ ਸਥਾਨ ਦੱਸਦੇ ਹੋਏ ਸ੍ਰੀ ਵੈਸ਼ਨਵ ਨੇ ਕਿਹਾ ਕਿ ਦੁਨੀਆ 'ਚ ਭਾਰਤ 'ਤੇ ਭਰੋਸਾ ਕਰਦੀ ਹੈ ਅਤੇ ਇਸ ਲਈ ਲੋਕ ਨਾ ਸਿਰਫ ਆਪਣੀ ਸਪਲਾਈ ਚੇਨ ਸਗੋਂ ਵੈਲਿਊ ਚੇਨ ਵੀ ਭਾਰਤ ਵਿੱਚ ਤਬਦੀਲ ਕਰ ਰਹੇ ਨੇ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਨੀਤੀਆਂ ਨੇ ਦੇਸ਼ ਪ੍ਰਤੀ ਦੁਨੀਆ ਦਾ ਭਰੋਸਾ ਵਧਾਇਆ। ਉਨ੍ਹਾਂ ਕਿਹਾ ਕਿ ਪਿਛਲੇ ਕੁਝ ਸਾਲਾਂ 'ਚ ਸਰਲੀਕਰਨ ਅਤੇ ਡਿਜੀਟਾਈਜੇਸ਼ਨ ਦੇ ਖੇਤਰ 'ਚ ਬਹੁਤ ਸਾਰਾ ਕਾਰਜ ਕੀਤਾ ਗਿਆ, ਜਿਸ ਨਾਲ ਉਦਯੋਗ ਅਤੇ ਆਲਮੀ ਸਪਲਾਈ ਚੇਨ ਨੂੰ ਮਦਦ ਮਿਲੀ ਹੈ। ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ ਵਿਚ ਚੱਲ ਰਹੇ ਮਹਾਕੁੰਭ ਵਿਚ ਅੱਜ ਤੋਂ 3 ਦਿਨਾਂ ਡਰੋਨ ਸ਼ੋਅ ਸ਼ੁਰੂ ਹੋ ਰਿਹਾ ਹੈ। ਇਸ ਵਿਚ ਆਧੁਨਿਕ ਤਕਨੀਕ ਦੀ ਵਰਤੋਂ ਕਰਕੇ ਸਨਅਤੀ ਰਵਾਇਤ ਦੀ ਵਿਰਾਸਤ ਨੂੰ ਦਿਖਾਇਆ ਜਾਵੇਗਾ। ਮਹਾਕੁੰਭ ਦੀ ਅਧਿਆਤਮਿਕ ਗਾਥਾ ਇਸ ਦਾ ਮੁੱਖ ਆਕਰਸ਼ਣ ਹੋਵੇਗੀ। ਇਸ ਸ਼ੋਅ ਵਿਚ ਦੇਸ਼ 'ਚ ਬਣੇ 2,500 ਡਰੋਨ ਸ਼ਾਮਲ ਹੋਣਗੇ, ਜੋ ਸੰਗਮ ਵਿਚ 3 ਦਿਨ ਤੱਕ ਵੱਖ ਵੱਖ ਵਿਸ਼ਿਆਂ ਤੇ ਪ੍ਰਦਰਸ਼ਨ ਕਰਨਗੇ। ਇਨ੍ਹਾਂ ਵਿਚ ਦੇਵਤਿਆਂ ਅਤੇ ਦੈਂਤਾਂ ਵਿਚਕਾਰ ਟਕਰਾਅ, ਸਮੁੰਦਰ ਮੰਥਨ ਤੋਂ ਅੰਮ੍ਰਿਤ ਕਲਸ਼ ਦੀ ਪ੍ਰਾਪਤੀ ਅਤੇ ਕੁੰਭ ਕਲਸ਼ ਦੀ ਉਤਪਤੀ ਅਤੇ ਮਹੱਤਤਾ ਬਾਰੇ ਪ੍ਰਦਰਸ਼ਨ ਵੀ ਸ਼ਾਮਲ ਹੈ। ਚੱਲ ਰਹੇ ਮਹਾਕੁੰਭ ਦੌਰਾਨ ਹੁਣ ਤੱਕ ਕੋਈ 10 ਕਰੋੜ 21 ਲੱਖ ਸ਼ਰਧਾਲੂ ਤ੍ਰਿਵੇਣੀ ਸੰਗਮ ਚ ਇਸ਼ਨਾਨ ਕਰ ਚੁੱਕੇ ਨੇ। ਇਸ ਮਹੀਨੇ ਦੀ 13 ਤਰੀਕ ਤੋਂ ਸ਼ੁਰੂ ਹੋਇਆ 45 ਦਿਨਾਂ ਮਹਾਕੁੰਭ 26 ਫਰਵਰੀ ਤੱਕ ਜਾਰੀ ਰਹੇਗਾ। ਇਹ ਖ਼ਬਰਾਂ ਤੁਸੀਂ ਆਕਾਸ਼ਵਾਣੀ ਜਲੰਧਰ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRRNUJalandhar। ਸਾਡਾ ਫੇਸਬੁੱਕ ਪੇਜ ਹੈ RNU-AIR Jalandhar ਅਤੇ ਯੂਟਿਊਬ ਤੇ ਸਾਡਾ ਚੈਨਲ ਹੈ @AIR Jalandhar। ਪੰਜਾਬ ਵਿਚ ਲੁਧਿਆਣਾ ਪੁਲਿਸ ਨੇ ਇਕ ਫੈਕਟਰੀ ਮਾਲਕ ਵੱਲੋਂ ਮਾਂ ਤੇ ਉਸ ਦੀਆਂ 3 ਧੀਆਂ ਨੂੰ ਅਪਮਾਨਿਤ ਕਰਨ ਦੇ ਮਾਮਲੇ ਵਿਚ 3 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਹਾਲਾਂਕਿ ਮੁੱਖ ਮੁਲਜ਼ਮ ਅਜੇ ਫਰਾਰ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਰਾਜ ਮਹਿਲਾ ਕਮਿਸ਼ਨ ਦੇ ਚੇਅਰਪਰਸਨ ਰਾਜ ਲਾਲੀ ਗਿੱਲ ਅਤੇ ਪੰਜਾਬ ਬਾਲ ਅਧਿਕਾਰ ਕਮਿਸ਼ਨ ਦੇ ਚੇਅਰਮੈਨ ਕੰਵਰਦੀਪ ਸਿੰਘ ਨੇ ਕਿਹਾ ਕਿ ਦੋਸ਼ੀ ਵਿਅਕਤੀਆਂ ਖਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ, ਕਿਉਂਕਿ ਇਹ ਘਟਨਾ ਬਾਲ ਅਧਿਕਾਰ ਕਾਨੂੰਨ ਦੀ ਘੋਰ ਉਲੰਘਣਾ ਏ। ਦੋਵਾਂ ਨੇ ਲੁਧਿਆਣਾ ਦਾ ਦੌਰਾ ਕੀਤਾ ਅਤੇ ਪੁਲਿਸ ਨੂੰ ਹਦਾਇਤ ਕੀਤੀ ਕਿ ਕਿਸੇ ਨੂੰ ਵੀ ਨਾ ਬਖਸ਼ਿਆ ਜਾਵੇ। ਜ਼ਿਕਰਯੋਗ ਹੈ ਕਿ ਇਹ ਘਟਨਾ ਬੁੱਧਵਾਰ ਨੂੰ ਵਾਪਰੀ ਜਦੋਂ ਜ਼ਿਲ੍ਹੇ ਦੇ ਇਕ ਕੱਪੜਾ ਫੈਕਟਰੀ ਮਾਲਕ ਨੇ ਕਥਿਤ ਚੋਰੀ ਕਰਨ ਦੀ ਸਜ਼ਾ ਵਜੋਂ ਇਕ ਮਾਂ ਅਤੇ ਉਸ ਦੀਆਂ 3 ਧੀਆਂ, ਜਿਨ੍ਹਾਂ ਵਿਚੋਂ ਇਕ ਨਾਬਾਲਿਗ ਸੀ, ਦੇ ਮੂੰਹ ਕਾਲੇ ਕਰਕੇ ਮੈਂ ਚੋਰ ਹਾਂ ਦੀ ਤਖ਼ਤੀ ਨਾਲ ਉਨ੍ਹਾਂ ਨੂੰ ਸ਼ਹਿਰ ਵਿਚ ਘੁਮਾਇਆ ਸੀ। ਰਾਸ਼ਟਰੀ ਸਕੂਲ ਬੈਂਡ ਪ੍ਰਤੀਯੋਗਤਾ 6.0 ਦਾ ਗ੍ਰੈਂਡ ਫਿਨਾਲੇ ਅੱਜ ਨਵੀਂ ਦਿੱਲੀ ਸਥਿਤ ਮੇਜਰ ਧਿਆਨ ਚੰਦ ਨੈਸ਼ਨਲ ਸਟੇਡੀਅਮ ਵਿਖੇ ਹੋਵੇਗਾ। ਇਹ ਮੁਕਾਬਲਾ 25 ਜਨਵਰੀ ਤੱਕ ਚੱਲੇਗਾ। ਸਿੱਖਿਆ ਮੰਤਰਾਲਾ ਰੱਖਿਆ ਮੰਤਰਾਲੇ ਦੇ ਸਹਿਯੋਗ ਨਾਲ ਗ੍ਰੈਂਡ ਫਿਨਾਲੇ ਦਾ ਆਯੋਜਨ ਕਰ ਰਿਹਾ। 13 ਸੂਬਿਆਂ ਦੀਆਂ 16 ਬੈਂਡ ਟੀਮਾਂ ਨੂੰ ਸੂਬਾ ਅਤੇ ਜ਼ੋਨਲ ਪੱਧਰ ਦੇ ਮੁਕਾਬਲੇ ਰਾਹੀਂ ਸ਼ਾਨਦਾਰ ਫਾਈਨਲ ਵਾਸਤੇ ਚੁਣਿਆ ਗਿਐ। ਉਪ ਰਾਸ਼ਟਰਪਤੀ ਜਗਦੀਪ ਧਨਖੜ ਅੱਜ ਬਿਹਾਰ ਦੇ ਦੌਰੇ ਤੇ ਹੋਣਗੇ। ਉਹ ਭਾਰਤ ਰਤਨਾ ਕਾਰਪੁਰੀ ਠਾਕੁਰ ਦੀ 101ਵੀਂ ਜਯੰਤੀ ਮੌਕੇ ਸਮਸਤੀਪੁਰ ਦੇ ਇਕ ਸਮਾਗਮ ਵਿਚ ਸ਼ਿਰਕਤ ਕਰਨਗੇ। ਆਵਾਸ ਅਤੇ ਸਹਿਕਾਰਤਾ ਮੰਤਰੀ ਅਮਿਤ ਸ਼ਾਹ ਅੱਜ ਮੁੰਬਈ ਚ ਰਾਸ਼ਟਰੀ ਸ਼ਹਿਰੀ ਸਹਿਕਾਰੀ ਵਿੱਤ ਅਤੇ ਵਿਕਾਸ ਨਿਗਮ ਦੇ ਕਾਰਪੋਰੇਟ ਦਫ਼ਤਰ ਦਾ ਉਦਘਾਟਨ ਕਰਨਗੇ। ਅਮਿਤ ਸ਼ਾਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਹਿਯੋਗ ਰਾਹੀਂ ਖੁਸ਼ਹਾਲੀ ਦੇ ਦ੍ਰਿਸ਼ਟੀਕੋਣ ਦੇ ਮੁਤਾਬਕ ਸਹਿਕਾਰੀ ਖੇਤਰ ਨਾਲ ਸਬੰਧਤ ਕਈ ਪਹਿਲਕਦਮੀਆਂ ਦੀ ਸ਼ੁਰੂਆਤ ਵੀ ਕਰਨਗੇ। ਉਹ ਅੰਤਰਰਾਸ਼ਟਰੀ ਸਹਿਕਾਰਤਾ 2025 ਦੇ ਸਾਲ ਦਾ ਸਾਲਾਨਾ ਕੈਲੰਡਰ ਵੀ ਜਾਰੀ ਕਰਨਗੇ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹੈ ਕਿ ਅਮਰੀਕਾ ਚ ਨਿਰਮਾਣ ਕਰਨ ਵਾਲੀਆਂ ਕੰਪਨੀਆਂ ਨੂੰ ਟੈਕਸ ਵਿਚ ਛੋਟ ਦਿੱਤੀ ਜਾਵੇਗੀ। ਸਵਿਟਜ਼ਰਲੈਂਡ ਦੇ ਦਾਵੋਸ ਚ ਵਿਸ਼ਵ ਆਰਥਿਕ ਫੋਰਮ ਦੀ ਮੀਟਿੰਗ ਨੂੰ ਵੀਡੀਓ ਕਾਨਫਰੰਸਿੰਗ ਰਾਹੀਂ ਸੰਬੋਧਨ ਕਰਦੇ ਹੋਏ ਉਨ੍ਹਾਂ ਕਿਹਾ ਕਿ ਦੇਸ਼ ਅੰਦਰ ਉਤਪਾਦਨ ਨਾ ਕਰਨ ਵਾਲੀਆਂ ਕੰਪਨੀਆਂ ਤੇ ਟੈਰਿਫ ਲਗਾਇਆ ਜਾਵੇਗਾ। ਸ੍ਰੀ ਟਰੰਪ ਨੇ ਕਿਹਾ ਕਿ ਉਹ ਸਾਊਦੀ ਅਰਬ ਅਤੇ ਤੇਲ ਬਰਾਮਦ ਕਰਨ ਵਾਲੇ ਦੇਸ਼ਾਂ ਦੇ ਸੰਗਠਨ ਨੂੰ ਤੇਲ ਦੀਆਂ ਕੀਮਤਾਂ ਘਟਾਉਣ ਲਈ ਕਹਿਣਗੇ, ਜਿਸ ਨਾਲ ਰੂਸ ਯੁਕਰੇਨ ਜੰਗ ਖਤਮ ਹੋ ਸਕਦੀ ਹੈ। ਸ੍ਰੀ ਟਰੰਪ ਨੇ ਨਾਟੋ ਦੇ ਮੈਂਬਰ ਦੇਸ਼ਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਰੱਖਿਆ ਖਰਚ ਨੂੰ ਵਧਾ ਕੇ ਆਪਣੇ ਕੁੱਲ ਘਰੇਲੂ ਉਤਪਾਦ ਦੇ 5% ਦੇ ਬਰਾਬਰ ਕਰਨ, ਕਿਉਂਕਿ ਅਮਰੀਕਾ ਨੂੰ ਯੁਕਰੇਨ ਜੰਗ ਸਮੇਤ ਵਿਸ਼ਵ ਵਿਆਪੀ ਰੱਖਿਆ ਖਰਚਿਆਂ ਚ ਬਹੁਤ ਯੋਗਦਾਨ ਦੇਣਾ ਪੈਂਦਾ ਹੈ। ਸ੍ਰੀ ਟਰੰਪ ਨੇ ਪੱਛਮੀ ਏਸ਼ੀਆ ਚ ਜੰਗਬੰਦੀ ਸਮਝੌਤੇ ਅਤੇ ਮੁੜ ਰਾਸ਼ਟਰਪਤੀ ਬਣਨ ਤੋਂ ਤੁਰੰਤ ਬਾਅਦ ਅਮਰੀਕਾ ਦੀਆਂ ਘਰੇਲੂ ਤੇ ਅੰਤਰ ਰਾਸ਼ਟਰੀ ਨੀਤੀਆਂ ਚ ਕੀਤੇ ਗਏ ਬਦਲਾਅ ਬਾਰੇ ਵੀ ਚਰਚਾ ਕੀਤੀ। ਮੌਸਮ ਵਿਭਾਗ ਨੇ ਅੱਜ ਹਿਮਾਚਲ ਪ੍ਰਦੇਸ਼ ਦੇ ਕਈ ਹਿੱਸਿਆਂ ਵਿਚ ਸੀਤ ਲਹਿਰ ਦੀ ਪੇਸ਼ੀਨਗੋਈ ਕੀਤੀ ਹੈ। ਮੌਸਮ ਵਿਭਾਗ ਨੇ ਹਿਮਾਚਲ ਪ੍ਰਦੇਸ਼ ਚ ਉੱਤਰ ਪ੍ਰਦੇਸ਼, ਉਪ ਹਿਮਾਲੀਅਨ, ਪੱਛਮੀ ਬੰਗਾਲ, ਸਿੱਕਮ ਅਤੇ ਉੜੀਸਾ ਦੇ ਵੱਖ ਵੱਖ ਹਿੱਸਿਆਂ ਚ ਵੀ ਅੱਜ ਸੰਘਣੀ ਧੁੰਦ ਪੈਣ ਦੀ ਸੰਭਾਵਨਾ ਜਤਾਈ ਹੈ। ਰਾਸ਼ਟਰੀ ਰਾਜਧਾਨੀ ਖੇਤਰ ਵਿਚ ਅਗਲੇ 2 ਤੋਂ 3 ਦਿਨਾਂ ਤੱਕ ਸਵੇਰ ਦੇ ਸਮੇਂ ਧੁੰਦ ਪੈਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ ਉੱਤਰ ਪੱਛਮੀ ਭਾਰਤ ਵਿਚ ਅਗਲੇ 2 ਦਿਨਾਂ ਚ ਘੱਟੋ ਘੱਟ ਤਾਪਮਾਨ ਚ 2 ਤੋਂ 4 ਡਿਗਰੀ ਤੱਕ ਗਿਰਾਵਟ ਆ ਸਕਦੀ ਹੈ। ਮਹਿਲਾ ਹਾਕੀ ਇੰਡੀਆ ਲੀਗ ਵਿਚ ਦਿੱਲੀ ਐਸ ਜੀ ਪਾਈਪਰਸ ਨੇ ਬੀਤੀ ਰਾਤ ਰਾਂਚੀ ਚ ਓਡੀਸਾ ਵਾਰੀਅਰਸ ਨੂੰ 3-2 ਨਾਲ ਹਰਾਇਆ। ਇਸ ਹਾਰ ਦੇ ਬਾਵਜੂਦ ਓਡੀਸਾ ਵਾਰੀਅਰਸ ਮਹਿਲਾ ਹਾਕੀ ਇੰਡੀਆ ਲੀਗ ਲਈ ਕੁਆਲੀਫਾਈ ਕਰਨ ਵਾਲੀ ਪਹਿਲੀ ਟੀਮ ਬਣ ਗਈ ਹੈ। ਇਸੇ ਦੌਰਾਨ ਮਰਦਾਂ ਦੀ ਹਾਕੀ ਇੰਡੀਆ ਲੀਗ ਵਿਚ ਬੀਤੀ ਰਾਤ ਤਾਮਿਲਨਾਡੂ ਡ੍ਰੈਗਨਸ ਨੇ ਰਾਉਰਕੇਲਾ ਦੇ ਬਿਰਸਾ ਮੁੰਡਾ ਸਟੇਡੀਅਮ ਚ ਹੈਦਰਾਬਾਦ ਤੂਫਾਨਸ ਨੂੰ 4-3 ਨਾਲ ਹਰਾਇਆ। ਅੱਜ ਮਹਿਲਾ ਵਰਗ ਵਿਚ ਜੇ ਐਸ ਡਬਲਿਊ ਸੂਰਮਾ ਹਾਕੀ ਕਲੱਬ ਦਾ ਮੁਕਾਬਲਾ ਸ਼ਾਮੀ 6 ਵਜੇ ਸ਼ਰਾਚੀ ਰਾਡ ਬੈਂਗਾਲਸ ਟਾਈਗਰਸ ਨਾਲ ਹੋਵੇਗਾ ਤੇ ਮਰਦਾਂ ਦੇ ਵਰਗ ਚ ਸ਼ਰਾਚੀ ਰਾਡ ਬੈਂਗਾਲਸ ਟਾਈਗਰਸ ਦਾ ਮੁਕਾਬਲਾ ਰਾਤੀ 8:15 ਵੇਦਾਂਤਾ ਕਲਿੰਗਾ ਲੈਂਸਰਸ ਨਾਲ ਹੋਵੇਗਾ। ਤੇ ਆਖਿਰ ਚ ਖਾਸ ਖ਼ਬਰਾਂ ਇਕ ਵਾਰ ਫਿਰ ਤੋਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਨਵੀਂ ਦਿੱਲੀ ਦੇ ਗਣਤੰਤਰ ਦਿਵਸ ਸਮਾਗਮ ਚ ਸ਼ਾਮਲ ਹੋਣ ਵਾਲੇ ਐਨਸੀਸੀ ਕੈਡਿਟਾਂ, ਝਾਂਕੀ ਕਲਾਕਾਰਾਂ ਤੇ ਕਬਾਇਲੀ ਮਹਿਮਾਨਾਂ ਨਾਲ ਮੁਲਾਕਾਤ ਕਰਨਗੇ। ਸੂਚਨਾ ਅਤੇ ਪ੍ਰਸਾਰਣ ਮੰਤਰੀ ਅਸ਼ਵਨੀ ਵੈਸ਼ਨਵ ਨੇ ਇਹ ਉਮੀਦ ਜ਼ਾਹਰ ਕੀਤੀ ਹੈ ਕਿ ਭਾਰਤ ਦੀ ਵਿਕਾਸ ਦਰ 6-8% ਦੇ ਵਿਚਕਾਰ ਹੋਵੇਗੀ। ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ ਵਿਚ ਚੱਲ ਰਹੇ ਮਹਾਕੁੰਭ ਚ ਅੱਜ ਤੋਂ 3 ਦਿਨਾਂ ਡਰੋਨ ਸ਼ੋਅ ਸ਼ੁਰੂ ਹੋ ਰਿਹਾ ਹੈ। ਮੌਸਮ ਵਿਭਾਗ ਨੇ ਅੱਜ ਹਿਮਾਚਲ ਪ੍ਰਦੇਸ਼ ਦੇ ਕਈ ਹਿੱਸਿਆਂ ਚ ਸੀਤ ਲਹਿਰ ਦੀ ਪੇਸ਼ੀਨਗੋਈ ਕੀਤੀ ਅਤੇ ਓਡੀਸਾ ਵਾਰੀਅਰਸ ਮਹਿਲਾ ਹਾਕੀ ਇੰਡੀਆ ਲੀਗ ਲਈ ਕੁਆਲੀਫਾਈ ਕਰਨ ਵਾਲੀ ਪਹਿਲੀ ਟੀਮ ਬਣੀ। ਇਸ ਦੇ ਨਾਲ ਹੀ ਰਾਸ਼ਟਰੀ ਖ਼ਬਰਾਂ ਦਾ ਇਹ ਬੁਲੇਟਿਨ ਖਤਮ ਹੋਇਆ। ਪ੍ਰਦੇਸ਼ਕ ਖ਼ਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਦੁਪਹਿਰ 1:10 ਤੇ। ਨਮਸਕਾਰ।